ਸਤਨਾਮ ਸ਼੍ਰੀ ਵਾਹਿਗੁਰੂ। ਪ੍ਰੇਮ ਰਸ ਵਸ ਹੋਏ ਪਤੰਗ ਸੰਗਮ ਨਾ ਜਾਣੇ, ਬਿਰਹਿ ਵਿਛੋ ਮੀਨ ਹੋਏ ਨਾ ਮਰ ਜਾਣੇ ਹੈ। ਦਰਸ਼ ਧਿਆਨ ਜੋਤ ਮੈਂ ਨਾ ਹੋਏ, ਜੋਤੀ ਸਰੂਪ ਚਰਨ ਵਿਮੁੱਖ ਹੋਏ ਪ੍ਰਾਣ ਠਹਿਰਾਨੇ ਹੈ। ਤ੍ਰਿਗਦ ਜੋਨਾ ਜਿਹੜੇ ਰਿੜਕੇ ਜਿਵੇਂ ਸਾਪਿਆ, ਕਿਰਲੀਆਂ ਵਗੈਰਾ, ਮੱਛੀ ਆਦਿ ਹੈ, ਮੰਨੇ ਦਾ ਮਤਲਬ ਹੁੰਦਾ ਮੰਨਣਾ, ਕਬੂਲ ਕਰਨਾ। ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਕਹਿੰਦੇ ਆ, ਪ੍ਰੇਮ ਦੇ ਰਸ ਵਿੱਚ ਜਦੋਂ ਵਸ ਹੋ ਕੇ ਪਤੰਗਾ ਜਿਹੜਾ ਭੰਬਟ ਆ, ਉਹ ਇਹ ਗੱਲ ਨਹੀਂ ਜਾਣਦਾ ਕਿ ਦੀਵੇ ਦਾ ਸੰਗਮ ਮਿਲਾਪ ਹੁੰਦਿਆਂ ਮੈਂ ਮਰ ਜਾਣਾ ਜਾਂ ਸੜ ਜਾਣਾ ਅਤੇ ਆਪਣੇ ਪ੍ਰਾਣ ਉੱਤੇ ਦੇ ਦਿੰਦਾ। ਬਿਰਹਿ ਵਿਛੋ ਮੀਨ ਹੋਏ ਨਾ ਮਰ ਜਾਣੇ ਹੈ। ਬਿਰਹਿ ਵਿਛੋੜੇ ਦੀ ਬੇਦੀ ਬਿੰਨੀ ਹੋਈ ਜਿਹੜੀ ਹੈ, ਮੱਛੀ ਨੇ ਵੀ ਇਹ ਗੱਲ ਨਹੀਂ ਸਮਝੀ ਜਾਣੀ ਕਿ ਪਾਣੀ ਦਾ ਵਿਛੋੜਾ ਹੁੰਦੇ ਮੇਰੀ ਮੌਤ ਹੋ ਜਾਣੀ, ਮੈਂ ਮਰ ਜਾਣਾ ਹੈ। ਪਰ ਉਹ ਪਾਣੀ ਤੋਂ ਬਿਨਾਂ ਪ੍ਰਾਣ ਤਿਆਗ ਦਿੰਦੀ ਹੈ, ਪਾਣੀ ਉਹਦਾ ਜੀਵਨ ਹੈ। ਪਤੰਗਾ ਜਿਹੜਾ, ਇੱਕ ਦੇ ਵਿਛੜਨ ਤੋਂ ਮੌਤ ਹੁੰਦੀ ਹੈ, ਇੱਕ ਦੇ ਮਿਲਣਾ ਮੌਤ ਹੁੰਦੀ ਹੈਗਾ ਦੋਹਾਂ ਦਾ ਪ੍ਰੇਮ ਇਸ ਤਰ੍ਹਾਂ ਦਾ। ਔਰ ਪਤੰਗਾ ਜਿਹੜਾ ਭਾਈ ਸਾਹਿਬ ਕਹਿੰਦੇ ਆ, ਜੋਤ ਹਾਂਜੀ, ਦੀਵੇ ਦਾ ਜਿਹੜਾ ਪ੍ਰਕਾਸ਼ ਹੈ, ਉਹ ਦਰਸ਼ਨ ਕਰਦਾ ਹੀ ਜੋਤ ਦਾ ਰੂਪ ਹੋ ਜਾਂਦਾ, ਭਾਵ ਉਹਦੇ ਉੱਤੇ ਆਪਣਾ ਕੁਰਬਾਨ ਕਰ ਦਿੰਦਾ। ਇਸੇ ਤਰ੍ਹਾਂ ਕਹਿੰਦੇ ਹਾਂਜੀ, ਲੇਕਿਨ ਕਹਿੰਦੇ ਮੈਂ ਗੁਰਾਂ ਦਾ ਦਰਸ਼ਨ ਧਿਆਨ ਧਰ ਕੇ ਜੋਤ ਸਰੂਪ ਨਹੀਂ ਹੋ ਸਕਿਆ, ਅਤੇ ਨਾ ਜਿਵੇਂ ਮੱਛੀ ਤੋਂ, ਮੱਛੀ ਦਾ ਪਾਣੀ ਤੋਂ ਵਿਛੋੜਾ ਹੁੰਦਿਆਂ ਉਹ ਮਰ ਜਾਂਦੀ, ਪ੍ਰਾਣ ਤਿਆਗ ਗਿਆ, ਉਹ ਵੀ ਮੈਂ ਨਹੀਂ ਕਰ ਸਕਿਆ। ਅਤੇ ਮੈਂ ਸਤਿਗੁਰਾਂ ਦੇ ਚਰਨਾਂ ਤੋਂ ਬੇਮੁੱਖ ਹੋਇਆ ਹੋਇਆ ਹਾਲੇ ਵੀ ਆਪਣੇ ਪ੍ਰਾਣਾਂ ਨੂੰ ਠਹਿਰਾ ਰਿਹਾ, ਪ੍ਰਾਣ ਠਹਿਰਾਨੇ ਹੈ, ਅਤੇ ਹਾਲੇ ਜਿੰਦਾ ਹਾਂ। ਉਦੋਂ ਕਾਸ਼ੀ 'ਚ ਗਏ ਹੋਏ ਆ, ਕਾਸ਼ੀ 'ਚ ਵਿਚਾਰੇ, ਮਿਲ ਵਿਸ਼ਰਤ ਗਤ ਪ੍ਰੇਮ ਨਾ ਬਿਰਹਿ ਜਾਨੀ, ਮੀਨ ਉਹ ਪਤੰਗ ਮੋਹੇ ਦੇਖਤ ਲਜਾਨੇ। ਕਹਿੰਦੇ ਪ੍ਰੇਮੀ ਸਾਰੇ ਕਹਿੰਦੇ ਤੁਹਾਨੂੰ ਦੇਖ ਕੇ ਸਾਨੂੰ ਲੱਜਾ ਹੁੰਦੀ ਹੈ ਕਿ ਪਿਆਰੇ ਦੇ ਮਿਲਣ ਦੀ ਜਿਹੜੀ ਹਾਲਤ ਗਤੀ ਹੈ, ਜਾਂ ਵਿਛੋੜੇ ਦੀ ਵਿਛੜਨ ਵਾਲੀ ਜਿਹੜੀ ਹਾਂਜੀ ਗਲੀ ਹੈ, ਰਸਤਾ ਹੈ, ਇਹਨੂੰ ਮੈਂ ਜਾਣਿਆ ਨਹੀਂ। ਮੱਛੀ ਹੈ ਜਾਂ ਪਤੰਗਾ, ਇਹਨੂੰ ਦੇਖ ਕੇ ਕਹਿੰਦੇ ਮੈਨੂੰ ਸ਼ਰਮ ਆਉਂਦੀ ਹੈ। ਹਾਂਜੀ, ਅਥਵਾ ਕਹਿੰਦੇ ਜੇ ਮੱਛੀ ਔਰ ਪਤੰਗਾ ਜਿਹੜੇ ਮੈਨੂੰ ਦੇਖਦੇ ਨੂੰ ਸ਼ਰਮਿੰਦਾ ਕਰਦੇ ਆ ਕਿ ਤੂੰ ਆਪਣੇ ਆਪ ਨੂੰ ਗੁਰੂ ਦਾ ਪ੍ਰੇਮੀ ਕਹਾਉਣਾ, ਤੂੰ ਹਾਲੇ ਵੀ ਜਿੰਦਾ ਫਿਰਦਾ। ਮਾਨਸ ਜਨਮ ਤ੍ਰਿਗ ਧਨ ਹੈ, ਤ੍ਰਿਗਦ ਜੋਨ ਕਪਟ ਸਨੇਹ ਦੇਹ ਨਰਕ ਨਾ ਮੰਨੇ ਹੈ। ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਦੱਸਦੇ ਆ ਕਿ ਸਾਡੇ ਵਰਗੇ ਹਾਂਜੀ ਜਾਂ ਮੇਰੇ ਵਰਗੇ ਕਹਿੰਦੇ ਇਸ ਮਾਨਸ ਜਨਮ ਨੂੰ ਤਰਕਾਰ ਆ, ਮੱਛੀ ਆ, ਪਤੰਗੇ ਜਿਹੀਆਂ ਜਿਹੜੀ ਤ੍ਰਿਗਤ ਜੋਨੀਆਂ, ਤਾਮਸ਼ੀ ਜੋਨੀਆਂ, ਉਹ ਧਨ ਆ। ਕਿਉਂਕਿ ਇਹ ਜਿਹੜੀ ਮਨੁੱਖ ਦੇ ਝੂਠੇ ਪਿਆਰ ਵਾਲੀ ਆ, ਝੂਠੇ ਪਿਆਰ ਵਾਲੀ ਮਨੁੱਖ ਦੇ ਨੂੰ ਹਾਂਜੀ ਨਰਕ ਵੀ ਨਹੀਂ ਮੰਨਦਾ, ਅਥਵਾ ਜਿਹੜਾ ਕਪਟ ਦਾ ਪਿਆਰ ਵਾਲੇ ਦੇਹ ਨੂੰ ਨਰਕ ਵੀ ਪ੍ਰਵਾਨ ਨਹੀਂ ਕਰਦੇ, ਉਹ ਵੀ ਕਬੂਲ ਨਹੀਂ ਕਰਦੇ, ਨਰਕ ਵੀ ਨਹੀਂ ਇਹੋ ਜਿਹੇ ਨੂੰ ਚੱਲਦੇ। ਗੁਰਮੁਖ ਸੁੱਖ ਫਲ ਸਵਾਦ ਬਿਸਮਾਦ ਅਤ ਅਕਥ ਕਥਾ ਬਨੋਦ ਕਹਿਤ ਨਾ ਆਵੇ। ਭਾਈ ਸਾਹਿਬ ਜੀ ਕਹਿੰਦੇ ਆ, ਗੁਰਮੁਖ ਉਹਨਾਂ ਨੇ ਗੁਰਮੁਖ ਸੁੱਖ ਫਲ ਸਵਾਦ ਬਿਸਮਾਦ ਅਤ ਅਕਥ ਕਥਾ ਬਨੋਦ ਕਹਿਤ ਨਾ ਆਵੇ। ਗੁਰਮੁਖਾਂ ਨੇ ਇਹ ਸੁੱਖ ਰੂਪ ਫਲ ਪਾਇਆ ਕਿ ਉਹਦਾ ਜਿਹੜਾ ਸਵਾਦ, ਹਾਂਜੀ, ਹਾਦਸਾ ਕਰਕੇ ਬਹੁਤ ਵੱਡਾ ਬਿਸਮਾਦ ਅਵਸਥਾ ਵਾਲਾ, ਉਹਦੀ ਜਿਹੜੀ ਕਥਾ ਅਕਥਨੀ ਆ, ਔਰ ਜਿਹੜੇ ਕੌਤਕ ਹੈ ਉਹਨੂੰ ਉਹ ਦਿਸਦੇ ਆ, ਉਹ ਕਹਿਣ ਵਿੱਚ ਆ ਨਹੀਂ ਸਕਦੇ। ਇਸੇ ਵਾਸਤੇ ਭਗਤਾਂ ਨੇ ਵੀ ਇਹ ਗੱਲ ਪ੍ਰਵਾਨ ਕੀਤੀ ਹੈ, ਕਹਿਵੇ ਕੋ ਸੋਭਾ ਨਹੀਂ ਦੇਖਾ ਹੀ ਪ੍ਰਵਾਨ। ਭਗਤਾਂ ਨੇ ਇਸ ਗੱਲ ਨੂੰ ਮੰਨਿਆ, ਗੁਰਮੁਖ ਸੁੱਖ ਫਲ ਸਵਾਦ, ਗੁਰਮੁਖਾਂ ਨੂੰ ਜਿਹੜਾ ਆਤਮਾ ਦਾ ਸੁੱਖ ਹੈ, ਇਹ ਸੁੱਖ ਰੂਪੀ ਫਲ ਪਾਇਆ, ਉਹਦਾ ਸਵਾਦ ਜਿਹੜਾ ਬਿਸਮਾਦ ਹਾਦਸਾ ਕਰਕੇ ਬੜਾ ਬਿਸਮਾਦ ਅਸਚਰਜਮਈ ਹੈ, ਜਿਵੇਂ ਉਹਨੂੰ ਗੁੰਗਾ ਗੁੜ ਖਾਂਦਾ ਸਵਾਦ ਤਾਂ ਆਉਂਦਾ, ਪਰ ਜੇ ਕਿ ਦੱਸ ਇਹ ਨਹੀਂ ਦੱਸ ਸਕਦਾ। ਕਥ ਕਥਾ ਬਨੋਦ ਕਹਿਤ ਮੈਂ ਨਾ ਵੀ, ਇਹ ਜਿਹੜੀ ਅਕਥਨੀ ਕਥਾ ਬਨੋਦ ਬੜੀ ਕੌਤਕਾਮਈ ਹੈ, ਇਹ ਕਹਿਣ ਵਿੱਚ ਆਉਂਦੀ ਨਹੀਂ, ਬੜੀ ਅਸਚਰਜ ਆ। ਹੁਣ ਇਹ ਤਾਂ ਇੰਨਾ ਤਾਂ ਕਹਿ ਦਊਗਾ ਵੀ ਰੀਠਾ ਮਿੱਠਾ ਕਿਵੇਂ ਹੋਇਆ, ਇਸ ਅਸਚਰਜ ਗੱਲ ਨੂੰ ਗੁਰੂ ਸਾਹਿਬ ਜਾਣਦੇ ਆ, ਕੋਈ ਕਹਿ ਕੇ ਦੱਸ ਨਹੀਂ ਆਉਂਦਾ ਕਿਵੇਂ ਪੱਥਰ ਪੰਜਾ ਕਿਵੇਂ ਲੱਗ ਗਿਆ, ਚਰਨ ਛੂਹਣ ਚਸ਼ਮਾ ਕਿਵੇਂ ਵਗ ਪਿਆ, ਇਹ ਸਾਰਾ ਕੁਝ ਦਿਸ ਰਿਹਾ, ਪਰ ਜਿਹੜੀ ਅਸਚਰਜਤਾ ਉਹ ਕਹਿ ਕੇ ਦੱਸੀ ਨਹੀਂ ਜਾ ਸਕਦੀ ਕਿ ਇਹ ਕੀ ਕੌਤਕ ਹੈ ਜਿਹਦੇ ਨਾਲ ਐਸਾ ਕੰਮ ਹੋ ਜਾਂਦਾ, ਇਹ ਮਹਾਰਾਜ ਜਾਣਦੇ। ਗੁਰਮੁਖ ਸੁੱਖ ਫਲ ਗੰਧ ਪਰਮਦ ਪੁੱਤ ਸੀਤਲ ਕੋਮਲ ਪਰਸਤ ਬਣ ਆਵੇ। ਭਾਈ ਸਾਹਿਬ ਜੀ ਕਹਿੰਦੇ ਗੁਰਮੁਖਾਂ ਨੇ ਜਿਹੜਾ ਸੁੱਖ ਸਰੂਪ, ਹਾਂਜੀ, ਆਤਮਕ ਫਲ ਆਤਮਾ ਦੇ ਰਸ ਦਾ ਪਾਇਆ, ਔਰ ਉਹਦੀ ਜਿਹੜੀ ਭਗਤੀ ਰੂਪੀ ਬਾਸ਼ਨਾ ਉਹ ਪਰਮ ਨੇ ਬਹੁਤ ਅਦਭੁਤ ਆ, ਔਰ ਬੜੀ ਠੰਡ ਦੇਣ ਵਾਲੀ ਹੈ, ਕੋਮਲ ਹੈ, ਔਰ ਉਹਦਾ ਜਿਹੜਾ ਸਪਰਸ਼ ਕਰਨਾ ਹੀ ਬਾਣੇ ਆਉਂਦਾ, ਕਹਿਣੀ ਬਣ ਨਹੀਂ ਆਉਂਦੀ, ਹਾਂਜੀ, ਅਤੇ ਕਹਿ ਕੇ ਦੱਸ ਨਹੀਂ ਸਕਦੇ। ਜਿਵੇਂ ਹੁਣ ਚੰਦਨ ਦੀ ਸੁਗੰਧੀ ਹੈ, ਕਹਿ ਕੇ ਇੰਨੇ ਦੱਸ ਸਕਦੇ ਬੜੀ ਸੁਗੰਧੀ ਹੈ, ਇਹ ਪੁੱਛੇ ਸੁਗੰਧੀ ਕੀ ਹੈ ਉਹਦਾ ਵਰਣਨ ਕਰਕੇ ਦੱਸਣਾ ਬਹੁਤ ਔਖਾ। ਗੁਰਮੁਖ ਸੁੱਖ ਫਲ ਮਹਿਮਾ ਅਗਾਧ ਬੋਧ ਗੁਰਸਿੱਖ ਸੰਧ ਮਿਲੇ ਅਲੱਖ ਲਖਾਵੇ। ਭਾਈ ਸਾਹਿਬ ਜੀ ਕਥਨ ਕਰਦੇ ਹੈ ਜਿਹੜੇ ਗੁਰਮੁਖਤਾਈ ਨੂੰ ਪ੍ਰਾਪਤ ਹੋਏ ਹੈ, ਇਹ ਸੁੱਖ ਫਲ ਦੀ ਜਿਹੜੀ ਮਹਿਮਾ, ਇਹਦਾ ਗਿਆਨ ਬੜਾ ਅਗਾਧ ਡੂੰਘਿਓਂ ਡੂੰਘਾ। ਜਿਹੜੇ ਗੁਰਸਿੱਖ ਹੈ ਉਹਨਾਂ ਦੀ ਜਿਹੜੀ ਸੰਧੀ ਸੰਗਤ ਦੇ ਵਿੱਚ, ਜਿਹੜਾ ਕੋਈ ਪ੍ਰੇਮੀ ਆ ਕੇ ਮਿਲੇਗਾ, ਸੰਗਤ ਕਰੇਗਾ, ਹੈਂ, ਸੰਗਤ ਉਸ ਨੂੰ ਕਹਿੰਦੇ ਨਾ ਜਾਣੇ ਜਾਣ ਵਾਲੀ ਮਹਿਮਾ ਨੂੰ ਜਾਣ ਦਿੰਦੀ ਹੈ, ਉਹਦੀ ਜਿਹੜੀ ਮਹਿਮਾ। ਗੁਰਮੁਖ ਸੰਧ ਮਿਲੇ ਅਲੱਖ ਲਖਾਵੇ, ਗੁਰਮੁਖਾਂ ਦੀ ਸੰਧੀ ਜਿਹੜਾ ਮਿਲਾਪ ਹੈ, ਮਿਲਣੇ ਨਾ ਉਹਨਾਂ ਦੀ ਸੰਗਤ 'ਚ, ਉਹ ਅਲੱਖ ਨੂੰ ਲਖਾਵੇ ਜਣਾ ਦਿੰਦੇ ਆ, ਹਾਂਜੀ, ਪਰ ਉਹਦਾ ਵਰਣਨ ਕਰਕੇ ਦੱਸਣਾ ਕਠਿਨ ਹੈ, ਅਨੁਭਵ ਦੁਆਰਾ ਪਤਾ ਲੱਗੇਗਾ, ਅਨੁਭਵ ਹਰੇਕ ਦਾ ਆਪੋ ਆਪਣਾ ਹੀ ਹੋਣਾ। ਗੁਰਮੁਖ ਸੁੱਖ ਫਲ ਅੰਗ ਅੰਗ ਕੋਟ ਸੋਭਾ ਮਾਇਆ ਕਹਿ ਦਿਖਾਵੇ ਸੋ ਤੋ ਅਣਤ ਨਾ ਧਾਵੇ। ਭਾਈ ਸਾਹਿਬ ਜੀ ਕਥਨ ਕਰਦੇ ਜਿਹੜੇ ਗੁਰਮੁਖ ਪਿਆਰਿਆਂ ਨੂੰ ਇਹ ਸੁੱਖ ਫਲ ਪ੍ਰਾਪਤ ਹੋਇਆ, ਉਹਨਾਂ ਦੇ ਅੰਗ ਅੰਗ ਦੀ ਕਰੋੜ ਗੁਣਾਂ ਦੀ ਸੋਭਾ, ਹਾਂਜੀ, ਜਿਹੜਾ ਤੇਜ ਪ੍ਰਕਾਸ਼ ਹੈ ਦਮਕਾਂ ਮਾਰਦੇ ਆ, ਔਰ ਸ਼੍ਰੀ ਸਤਿਗੁਰੂ ਗਰੀਬ ਨਿਵਾਸ ਦੀ ਕਿਰਪਾ ਕਰਕੇ, ਹਾਂਜੀ, ਸਤਿਗੁਰੂ ਜੀ ਇਹ ਸੁੱਖ ਫਲ ਦਿਖਾਉਂਦੇ ਆ, ਔਰ ਸੁੱਖ ਉਹਦਾ ਜਿਹੜਾ ਮਨ ਆ, ਸੁੱਖ ਫਲ ਤੋਂ ਬਿਨਾਂ ਹੋਰ ਕਿਸੇ ਪਾਸੇ ਜਾਂਦਾ ਹੀ ਨਹੀਂ, ਭਾਵ ਉਸ ਆਨੰਦ ਸਰੂਪ ਵਿੱਚ ਲੀਨ ਹੋ ਜਾਂਦਾ ਹੈ। ਉਲਟ ਪਵਨ ਮਨ ਮੀਨ ਕੀ ਚਪਲ ਗਤ ਸਤਿਗੁਰ ਪਰਚੇ ਪਰਮ ਪਦ ਪਾਏ ਹੈ। ਭਾਈ ਸਾਹਿਬ ਜੀ ਕਥਨ ਕਰਦੇ ਆ ਮੀਨ ਮੈਨੇ ਮੱਛੀ ਦੀ ਚਪਲ ਗਤੀ, ਜਿਹੜੀ ਚੰਚਲ ਗਤੀ ਹੈ, ਹੈਂ, ਅਤੇ ਇਹ ਮਨ ਵੀ ਐਸਾ ਆ, ਬੜਾ ਚੰਚਲ ਆ। ਜਦ ਕਹਿੰਦੇ ਪਵਨ ਸਵਾਸਾਂ ਦੀ ਜਿਹੜੀ ਧਾਰਾ ਆ, ਇਹਨੂੰ ਉਲਟਾ, ਇਹਨੂੰ ਫੜ ਕੇ ਉਲਟਾ ਵਗਦਾ ਆ, ਅਥਵਾ ਬਾਹਰਲੇ ਪਦਾਰਥਾਂ ਦੇ ਸੰਕਲਪਾਂ ਵਿਕਲਪਾਂ ਤੋਂ ਹੈਂ ਜੀ ਹਟਾ ਕਰਕੇ ਸਵਾਸਾਂ ਦੀ ਤਾਰ ਦੇ ਸਹਾਰੇ, ਉਹਨਾਂ ਦੇ ਜਿਹੜੇ ਸਵਾਸਾਂ ਦੇ ਆਉਣ ਜਾਣ ਦੀ ਚਾਲ ਦੇ ਮੁਤਾਬਕ ਉਲਟਾ ਅੰਤਰਮੁੱਖ ਹੋ ਕੇ ਵਗਦਾ, ਫਿਰ ਸਤਿਗੁਰ ਸੱਚੇ ਪਾਤਸ਼ਾਹ ਦੇ ਪਰਚੇ ਵਿੱਚ, ਪਿਆਰ ਵਿੱਚ ਪਰਚ ਕੇ ਪਰਮ ਪਦ ਨੂੰ ਪਾ ਲੈਂਦਾ, ਅਥਵਾ ਕਿ ਇਹ ਜਿਹੜੇ ਪਦਾਰਥਾਂ ਦੇ ਭੋਗ ਰਸ ਹੈ, ਇਹਨਾਂ ਦੇ ਰਸਾਂ ਤੋਂ ਫਿਰ ਅਚਾਹ ਹੋ ਜਾਂਦਾ, ਇਹਨਾਂ ਦੀ ਇੱਛਾ ਨਹੀਂ ਰਹਿੰਦੀ। ਸੂਰ ਸਰ ਸੋਖ ਪੋਖ ਸੋਮ ਸਰ ਪੂਰਨ ਕੈ ਬੰਧਨ ਦੇ ਮ੍ਰਿਤ ਸਰ ਅਪਿਆ ਪਿਆਏ ਹੈ। ਫਿਰ ਭਾਈ ਸਾਹਿਬ ਦੱਸਦੇ ਹੈ ਕਿ ਸੂਰਜ ਦਾ ਸਰ ਜਿਹੜਾ ਸੁਕਾ ਕੇ, ਇੜਾ ਜਿਹੜੀ ਖੱਬੇ ਪਾਸੇ ਦੀ ਸੋਹਰਿਆ ਨਾੜੀ, ਇਹਦੇ ਰਾਹੀਂ ਹੈ ਜੀ ਸਵਾਸਾਂ ਪ੍ਰਾਣਾਂ ਦਾ ਭੇਦਨ ਕਰਕੇ ਹੈ ਚੰਦਰਮਾ ਔਰ ਜਿਹੜੀ ਇਹ ਨਾੜੀ ਹੈ ਇਹਨੂੰ ਸਰਮੇ ਨੇ ਇਹਨੂੰ ਚੰਦਰਮਾ ਦਾ ਸਰ ਜਿਹੜਾ ਇਹਨੂੰ ਭਰ ਲੈਂਦਾ, ਔਰ ਪਿੰਗਲਾ ਜਿਹੜੀ ਆਪਣੇ ਸੱਜੀ ਨਾਸਕਾ ਦੀ ਨਾੜੀ ਰਾਹੀਂ ਸਵਾਸਾਂ ਨੂੰ ਚੜ੍ਹਾਉਂਦਾ, ਹੁਣ ਖੱਬੀ ਨਾ ਖਿੱਚ ਲੈ ਸੱਜੀ ਨਾ ਕੱਢ ਤੇ, ਫਿਰ ਸੱਜੀ ਨਾ ਖਿੱਚ ਲੈ ਖੱਬੀ ਨਾ ਕੱਢ ਤੇ, ਫਿਰ ਉਹਨਾਂ ਸਵਾਸਾਂ ਨੂੰ ਜਿਹੜੀ ਸੋਖਮਣਾ ਨਾੜੀ ਦੋ ਭਰਵੱਟਿਆਂ ਦੇ ਵਿਚਾਲੇ ਹੈ ਉਹਨੂੰ ਪੂਰਨ ਕਰਕੇ ਮੌਤ ਦਾ ਜਿਹੜਾ ਸਾਰਿਆ ਸਰੋਵਰ ਹੈ ਸੁਖਮਣਾ ਦੇ ਘਾਟ ਨੂੰ ਇਹਨੂੰ ਫਿਰ ਬੰਧਨ ਦੇ ਕੇ ਕੁਝ ਸਮੇਂ ਲਈ ਹਾਂਜੀ ਸਵਾਸਾਂ ਦਾ ਜਿਹੜਾ ਟਿਕਾਓ ਕਰਦਾ, ਅਤੇ ਫਿਰ ਕਹਿੰਦੇ ਤਦ ਅਪਿਆ ਜਿਹਨੂੰ ਹਰ ਕੋਈ ਪੀ ਸਕਦਾ ਉਹ ਅਨੁਭਵ ਰਸ ਰੂਪ ਜਿਹੜਾ ਅੰਮ੍ਰਿਤ ਆ ਉਹਨੂੰ ਪੀ ਲੈਂਦਾ, ਇਹ ਤ੍ਰਿਵੇਣੀ ਦਾ ਜਿਹੜਾ ਸੰਗਮ ਹੈ ਇਹਦੇ 'ਚ ਇਸ਼ਨਾਨ ਕਰਦਾ, ਭਾਵ ਮਨ ਜਿਹੜਾ ਫਿਰ ਤ੍ਰਿਕੁਟੀ ਦੇ ਧਿਆਨ 'ਚ ਬਿਰਤੀ ਟਿਕਾ ਕੇ ਉਹ ਆਪਣੀਆਂ ਸਾਰੀਆਂ ਇੰਦਰੀਆਂ ਵਿਕਾਰਾਂ ਤੋਂ ਉੱਪਰ ਉੱਠ ਕੇ ਪਹਿਲਾਂ ਪੂਰਕ ਕਰਦਾ, ਫਿਰ ਕੁੰਭਕ, ਫਿਰ ਸੁਖਮਣਾਂ ਦੇ ਵਿੱਚ, ਅਤੇ ਪੂਰਕ ਰੇਚਕ, ਪੂਰਕ ਕਰਨਾ ਸਵਾਸਾਂ ਨੂੰ ਖਿੱਚਣਾ, ਰੇਚਕ ਮੈਨੇ ਕੱਢਣਾ, ਕੁੰਭਕ ਮੈਨੇ ਠਹਿਰਾਉਣਾ, ਇਹ ਜਿਹੜਾ ਇਸ ਅੰਮ੍ਰਿਤ ਨੂੰ ਪੀਂਦਾ ਹੈ। ਅਜੈਰਾ ਜਾਰ ਮਾਰ ਅਮਰੈ ਭਰਾਂਤ ਛਾੜ ਆਸਰ ਕੰਧ ਹੰਸ ਅੰਤ ਨਾ ਧਾਏ ਹੈ। ਭਾਈ ਸਾਹਿਬ ਜੀ ਕਹਿੰਦੇ ਇਸ ਪ੍ਰਕਾਰ ਕਰਦਿਆਂ ਅਜਰ ਹੈ ਨਾ ਸਾੜੀ ਜਾ ਸਕਣ ਵਾਲੀ ਹੋਮੇ ਨੂੰ ਸਾੜ ਲੈਂਦਾ ਔਰ ਨਾ ਮਰਨ ਵਾਲੇ ਮਨ ਨੂੰ ਮਾਰ ਲੈਂਦਾ। ਫਿਰ ਭਰਾਂਤੀ ਭਰਮ ਜਿਹੜਾ ਦੇਹ ਅਧਿਆਸ ਹੈ ਬਿਰਤੀ 'ਚ ਭਰਮ ਪਿਆ ਇਹਨੂੰ ਛੱਡ ਜਾਂਦਾ, ਜਿਸ ਕਰਕੇ ਜਿਹੜਾ ਸਰੀਰ ਹੈ ਫਿਰ ਅਸਥਿਰ ਹੋ ਜਾਂਦਾ ਸੋਨਾ ਅਵਸਥਾ। ਫਿਰ ਹੰਸ ਜਿਹੜਾ ਜੀਵ ਆਤਮਾ ਹੋਰ ਨਾ ਜੂਨਾਂ ਵਿੱਚ ਨਹੀਂ ਜਾਂਦਾ, ਭਾਵ ਅਫੋਰ ਅਵਸਥਾ ਨੂੰ ਪ੍ਰਾਪਤ ਕਰ ਲੈਂਦਾ ਹੈ। ਆਦੈ ਆਦ ਨਾਦੈ ਨਾਦ ਸਲਲੈ ਸਲਲ ਮਿਲ ਬ੍ਰਹਮ ਬ੍ਰਹਮ ਮਿਲ ਸਹਿਜ ਸਮਾਏ ਹੈ। ਫਿਰ ਪੰਜਾਂ ਤੱਤਾਂ ਦੀ ਆਦ ਅਤੇ ਰੂਪ ਕੀ ਹੈ ਪਵਨ, ਔਰ ਵਿੱਚ ਜਿਹੜੀ ਪਵਨ ਹੈ ਨਾਦ ਹੈ ਆਕਾਸ਼ ਵਿੱਚ, ਕਿਉਂਕਿ ਨਾਦ ਜਿਹੜਾ ਆਕਾਸ਼ ਦਾ ਵਿਸ਼ਾ ਸ਼ਬਦ ਹੈ, ਔਰ ਆਕਾਸ਼ ਅਤੇ ਪਾਣੀ ਵਿੱਚ, ਪਾਣੀ ਵਿੱਚ ਮਿਲ ਕੇ ਜਿਵੇਂ ਪਾਣੀ ਅਭੇਦ ਹੋ ਜਾਂਦਾ, ਇਸ ਤਰ੍ਹਾਂ ब्रह्म विच मिल के ब्रह्म रूप हो के सहज मैने फिर आत्मा विच समा गई। भाव जिहड़े गुरसिख दे शरीर त्याग कर नाल ते जिहड़ी देह तत्तां विच तत मिल जांदे आ आत्मा च आत्मा मिल के अभेद हो जांदा। इउं गुरसिख जिहड़े आ ਉਹ ਜੰਮਣ ਮਰਨ ਦੇ ਚੱਕਰ ਤੋਂ ਰਹਿਤ ਹੋ ਜਾਂਦੇ ਆ। ਬਾਕੀ ਜਿਹੜੀ ਸ੍ਰਿਸ਼ਟੀ ਹੈ ਹਾਂਜੀ ਉਹ ਕਰਮਾਂ ਦੇ ਲਿਹਾਜ਼ ਨਾਲ ਫਿਰ ਜਿਹੋ ਜਿਹਾ ਫੁਰਨਾ ਉਹਦੇ ਮੁਨਾਫਕ ਜੂਨਾਂ ਦੇ ਵਿੱਚ ਚਲੀ ਜਾਂਦੀ ਹੈ। ਇਹ ਗਿਆਨਵਾਨ ਜਿਹੜੇ ਆ ਕਿਉਂਕਿ ਉਹਨਾਂ ਨੇ ਫਿਰ ਇਹ ਸਾਰੇ ਫੁਰਨੇ ਖਤਮ ਕਰ ਲਿਆ, ਉਹ ਫੁਰ ਹੋ ਗਿਆ ਸੁਨ ਅਵਸਥਾ ਜਿਹੜੀ ਅਫੁਰ ਅਵਸਥਾ ਉਹ ਪ੍ਰਾਪਤ ਕਰ ਲਈ ਹੈ। ਮਾਰਨ ਤੋਂ ਬਾਅਦ ਉਹਨਾਂ ਦੇ ਤੱਤਾਂ 'ਚ ਰਲ ਜਾਂਦੇ ਆ। ਆਤਮਾ 'ਚ ਪਹਿਲਾਂ ਹੀ ਜੀਵਨ ਮੁਕਤ ਹੁੰਦੇ ਆ, ਮਾਰਨ ਤੋਂ ਬਾਅਦ ਵਿਦੇਹ ਮੁਕਤ ਹੋ ਜਾਂਦੇ ਆ, ਪਰਮਾਤਮਾ 'ਚ ਭੇਦ ਹੋ ਜਾਂਦੇ ਆ। ਅਤੇ ਜਿਹੜੇ ਬਾਕੀ ਹੈਗੇ ਆ ਉਹ ਆਪਣੇ ਕਰਮਾਂ ਦੇ ਮੁਤਾਬਕ ਉਹ ਆਪਣੇ ਹਿਸਾਬ ਕਿਤਾਬ ਦੇ ਲੈ ਰਹੇ ਆ। ਚਿਰੰਕਾਲ ਮਾਨਸ ਜਨਮ ਨਿਰਮੋਲ ਪਾਏ ਸਫਲ ਜਨਮ ਗੁਰ ਚਰਨ ਸਰਨ ਕੈ। ਭਾਈ ਸਾਹਿਬ ਜੀ ਕਹਿੰਦੇ ਆ ਬੜੀ ਲੰਮੇ ਸਮੇਂ ਤੋਂ ਬਾਅਦ ਇਹ ਬੜਾ ਅਮੋਲਕ ਮਨੁੱਖ ਜਨਮ ਇਸਨੇ ਪਾਇਆ ਹਾਂਜੀ, ਅਥਵਾ ਅਨੇਕ ਤਰ੍ਹਾਂ ਦੀਆਂ ਚੂਨਾ ਭੋਗਦਾ ਭਟਕਦਾ ਮਨੁੱਖ ਦੇ ਚਾਇਆ ਮਾਨਸ ਦੇ ਪਾਈ। ਪਾਈ ਦੀ ਸਫਲਤਾ ਜਦੋਂ ਮਨੁੱਖ ਦੇ ਮਿਲੀ ਹੈ ਹਉਮੈ ਹੰਕਾਰ ਦਾ ਤਿਆਗ ਕਰਕੇ ਨਿਰਮਾਣ ਹੋ ਕੇ ਜਦੋਂ ਗੁਰੂ ਘਰ ਦੀ ਸੇਵਾ ਕਰਦਾ ਫਿਰ ਸਤਿਗੁਰਾਂ ਦੇ ਚਰਨ ਹਾਂਜੀ ਚਾ ਕੇ ਉਹਨਾਂ ਦੀ ਸ਼ਰਨ 'ਚ ਪੈਣ ਕਰਕੇ ਇਹ ਮਨੁੱਖ ਜਨਮ ਸਫਲ ਹੁੰਦਾ ਹੈ। ਲੋਚਨ ਅਮੋਲ ਗੁਰ ਦਰਸ ਅਮੋਲ ਦੇਖੇ ਸਰਵਨ ਅਮੋਲ ਗੁਰ ਬਚਨ ਧਰਨ ਕੈ। ਫਿਰ ਭਾਈ ਸਾਹਿਬ ਜੀ ਦੱਸਦੇ ਆ ਜਿਹੜਾ ਸਤਿਗੁਰੂ ਦਾ ਦਰਸ਼ਨ ਬੜਾ ਅਮੋਲਕ ਆ, ਉਹ ਜਿਹੜੀਆਂ ਗਿਆਨ ਵਿਰਾਗ ਵਾਲੀਆਂ ਅੱਖਾਂ ਦੇਖਣ ਵਾਲੀਆਂ ਅਮੋਲਕ ਜਾਂ ਇਹ ਅੱਖਾਂ ਸਫਲ ਆ ਜੋ ਗੁਰੂ ਦਾ ਸਰਗੁਣ ਸਰੂਪ ਜਾਂ ਤਰੀਵੀ ਅੱਖਾਂ ਨਾਲ ਨਿਰਗੁਣ ਰੂਪ ਨੂੰ ਦੇਖਦੇ। ਔਰ ਕਹਿੰਦੇ ਗੁਰੂ ਮਹਾਰਾਜ ਦੇ ਪਾਵਨ ਬਚਨ ਧਾਰਨ ਕਰਨ ਵਾਲੇ ਵੀ ਅਮੋਲਕ ਆ, ਉਹ ਵੀ ਧੰਨ ਆ ਜਿਹੜੇ ਬਚਨਾਂ ਨੂੰ ਧਾਰਦੇ ਆ। ਨਾਸਕਾ ਅਮੋਲ ਚਰਨਾਰ ਬਿੰਦ ਵਾਸਨਾ ਕੇ ਰਸਨ ਅਮੋਲ ਗੁਰਮੰਤਰ ਸਿਮਰਨ ਕੈ। ਭਾਈ ਸਾਹਿਬ ਜੀ ਕਹਿੰਦੇ ਆ ਸਤਿਗੁਰੂ ਗਰੀਬ ਨਿਵਾਸ ਜੀ ਦੇ ਚਰਨ ਕਮਲਾਂ ਦੀ ਜਿਹੜੀ ਵਾਸਨਾ ਆ ਹਾਂਜੀ ਉਹ ਲੈਣ ਕਰਕੇ ਇਹ ਜਿਹੜੀ ਨਾਸਕਾ ਨੱਕ ਆ ਇਹ ਵੀ ਅਮੋਲਕ ਹੋ ਜਾਂਦਾ। ਔਰ ਗੁਰੂ ਜੀ ਦਾ ਜਿਹੜਾ ਮੰਤਰ ਆ ਜਿਹਦਾ ਜਾਪ ਕਰਕੇ ਰਸਨ ਜਿਹੜੀ ਇਹ ਵੀ ਅਮੋਲਕ ਹਾਂਜੀ ਅਮੋਲ ਸਫਲ ਹੋ ਜਾਂਦੀ ਹੈ, ਧੰਨਤਾ ਯੋਗ ਹੋ ਜਾਂਦੀ ਹੈ। ਹਸਤ ਅਮੋਲ ਗੁਰਦੇਵ ਸੇਵ ਸਫਲ ਸਫਲ ਕੈ ਚਰਨ ਅਮੋਲ ਪ੍ਰਦਖਣਾ ਕਰਨ ਕੈ। ਭਾਈ ਸਾਹਿਬ ਜੀ ਕਥਨ ਕਰਦੇ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਸੇਵਾ ਕਰਨ ਨਾਲ ਹੱਥ ਅਮੋਲਕ ਅਤੇ ਸਫਲ ਹੋ ਜਾਂਦੇ ਆ, ਔਰ ਪ੍ਰਦਖਣਾ ਪ੍ਰਕਰਮਾ ਕਰਨ ਇਹਦੇ ਚਰਨ ਇਹ ਵੀ ਅਮੋਲਕ ਇਹ ਵੀ ਸਫਲ ਹੋ ਜਾਂਦੇ। ਦਰਸ ਧਿਆਨ ਦਿਬ ਦ੍ਰਿਸ਼ਟ ਪ੍ਰਕਾਸ਼ ਭਈ ਕਰਨਾ ਕਟਾਸ਼ ਦਿਬ ਦੇਹ ਪ੍ਰਵਾਨ ਹੈ। ਭਾਈ ਸਾਹਿਬ ਜੀ ਦੱਸਦੇ ਹੈ ਸਤਿਗੁਰੂ ਜੀ ਦੇ ਪਾਵਨ ਦਰਸ਼ਨਾਂ ਦਾ ਸਰਗੁਣ ਸਰੂਪ ਦਾ ਧਿਆਨ ਕਰਨ ਕਰਕੇ ਦ੍ਰਿਸ਼ਟੀ ਵਿੱਚ ਦਿਬ ਗਿਆਨ ਦਾ ਉਜਾਲਾ ਪ੍ਰਕਾਸ਼ ਹੋ ਜਾਂਦਾ ਹਾਂਜੀ, ਅਤੇ ਜਿਸ ਦੇਹੀ ਦੇ ਉੱਤੇ ਸਤਿਗੁਰੂ ਜੀ ਦੀ ਕਿਰਪਾ ਦ੍ਰਿਸ਼ਟੀ ਹੋ ਜਾਂਦੀ ਹੈ ਉਹ ਦੇਹ ਪ੍ਰਵਾਨ ਸਫਲ ਹੋ ਜਾਂਦੀ ਹੈ। ਸ਼ਬਦ ਸੁਰਤ ਲਿਵ ਬਜਰ ਕਪਾਟ ਖੁੱਲ੍ਹੇ ਪ੍ਰੇਮ ਰਸ ਰਸਨ ਕੈ ਅੰਮ੍ਰਿਤ ਨਿਧਾਨ ਹੈ। ਭਾਈ ਸਾਹਿਬ ਜੀ ਵਰਣਨ ਕਰਦੇ ਆ ਗੁਰੂ ਮਹਾਰਾਜ ਦੇ ਬਖਸ਼ੇ ਹੋਏ ਸ਼ਬਦ ਦੀ ਸੁਰਤ ਜਿਹੜੀ ਸੋਝੀ ਹੈ ਉਹਦੀ ਜਿਹੜੀ ਲਿਵ ਪ੍ਰੀਤੀ ਕਰਕੇ ਅਤੇ ਆਸਾ ਅਤੇ ਅੰਦੇਸ਼ਾ ਰੂਪੀ ਦੋ ਜਿਹੜੇ ਦਰਵਾਜ਼ੇ ਵਜਰ ਦੇ ਤਖ਼ਤੇ ਖੁੱਲ੍ਹ ਜਾਂਦੇ ਆ। ਅਤੇ ਜਿਹੜੀ ਰਸਨਾ ਦੇ ਨਾਲ ਜਦੋਂ ਨਾਮ ਜਪਦਿਆਂ ਪ੍ਰੇਮ ਰਸ ਪ੍ਰਾਪਤ ਕਰਕੇ ਅਤੇ ਸਿੱਖ ਜਿਹੜਾ ਉਹ ਅੰਮ੍ਰਿਤ ਦਾ ਹੀ ਖਜ਼ਾਨਾ ਬਣ ਜਾਂਦਾ, ਭਾਵ ਅੰਮ੍ਰਿਤ ਦਾ ਭੰਡਾਰੀ ਬਣ ਜਾਂਦਾ। ਚਰਨ ਕਮਲ ਮਕਰੰਦ ਬਾਸਨਾ ਸੁਬਾਸ, ਹਸਤ ਪੂਜਾ ਪ੍ਰਣਾਮ ਸਫਲ ਸੋ ਗਿਆਨ ਹੈ। ਭਾਈ ਸਾਹਿਬ ਜੀ ਫਰਮਾਉਂਦੇ ਆ, ਸਤਿਗੁਰੂ ਜੀ ਨੇ ਜਿਹੜਾ ਚਰਨਾਂ ਰੂਪੀ ਕਮਲਾਂ ਦੀ ਮਕਰੰਦ ਧੂੜੀ ਹੈ, ਇਹਦੀ ਜਿਹੜੀ ਸ਼ੁਭ ਵਾਸ਼ਨਾ, ਇਸ ਨੂੰ ਪ੍ਰਾਪਤ ਕਰਕੇ ਲੈਣ ਕਰਕੇ ਬਾਸ ਨੱਕ ਜਿਹੜਾ ਉਹ ਸਫਲ ਹੋ ਜਾਂਦਾ। ਉਹ ਚਰਨਾਂ ਦੀ ਪੂਜਾ ਅਤੇ ਪ੍ਰਣਾਮੇ ਨੇ ਨਮਸਕਾਰ ਕਰਕੇ, ਨਮਸਕਾਰ ਕਰਨੇ ਨਾਲ ਜਿਹੜੇ ਹੱਥ ਆ ਉਹ ਵੀ ਸਫਲ ਹਾਂਜੀ ਸੋ ਗਿਆਨ ਜਾਣੇ ਜਾਂਦੇ ਆ। ਹਾਂਜੀ ਇਹ ਬੰਦਾ ਵਿਚਾਰਵਾਨ ਆ ਜਿਹੜਾ ਸਤਿਗੁਰੂ ਦਾ ਸਤਿਕਾਰ ਕਰਦਾ ਹੈ। ਅੰਗ ਅੰਗ ਵਿਸ਼ਨ ਸਰਵੰਗ ਸਮਾਏ ਪਏ, ਮਨ ਮਨਸਾ ਤਖਤ ਬ੍ਰਹਮ ਧਿਆਨ ਹੈ। ਭਾਈ ਸਾਹਿਬ ਜੀ ਦੱਸਦੇ ਆ ਜਿਹੜਾ ਸਰਵੰਗ ਸਾਰੇ ਅੰਗ ਸਾਰੇ ਸਰੀਰਾਂ ਦੇ ਵਿੱਚ ਸਮਾਇਆ ਹੋਇਆ, ਉਸ ਬ੍ਰਹਮ ਪਰਮਾਤਮਾ ਦਾ ਧਿਆਨ ਕਰਨ ਨਾਲ ਅਤੇ ਜਿਹੜਾ ਸ਼ੇਸ਼ ਆ ਉਹਦਾ ਅੰਗ ਅੰਗ ਬੇਸਮੇ ਨੇ ਬੜਾ ਅਸਚਰਜ ਰੂਪ ਹੋ ਜਾਂਦਾ, ਅਥਵਾ ਸਿੱਖ ਨੇ ਸਾਰੇ ਸਰੀਰਾਂ ਵਿੱਚ ਉਸ ਪਰਮਾਤਮਾ ਨੂੰ ਪੂਰਨ ਤੌਰ 'ਤੇ ਵਿਆਪਕ ਰੂਪ ਦੇਖਿਆ। ਇਸ ਵਾਸਤੇ ਉਹਦਾ ਅੰਗ ਅੰਗ ਹਾਂਜੀ ਪਰਮਾਤਮਾ ਦਾ ਲਖਾਇਕ ਹੋਣ ਕਰਕੇ ਉਹ ਵੀ ਅਸਚਰਜ ਰੂਪ ਹੋ ਗਿਆ। ਗੁਰਮੁਖ ਸੁਖ ਫਲ ਅਤ ਅਸਚਰਜ ਮੈਂ ਹਿਰਤ ਹਰਾਨੇ ਅਣ ਧਿਆਨ ਵਿਸਰਾਨੇ ਹੈ। ਭਾਈ ਸਾਹਿਬ ਜੀ ਕਹਿੰਦੇ ਜਿਹੜੇ ਗੁਰੂ ਦਾ ਸਿੱਖ ਹੈ ਜਿਨ੍ਹਾਂ ਨੂੰ ਇਹ ਸੁਖ ਫਲ ਐਸਾ ਅੰਮ੍ਰਿਤ ਪ੍ਰਾਪਤ ਹੋ ਗਿਆ ਉਹ ਬੜਾ ਅਸਚਰਜ ਰੂਪ ਹੈ, ਔਰ ਉਹਨੂੰ ਹੀਰਤ ਵੇਖਣ ਵਾਲੇ ਜਿਹੜੇ ਹੈ ਦਰਸ਼ਨ ਕਰਨ ਵਾਲੇ ਹੈਰਾਨੀ ਵਿਖਾਉਣ ਵਾਲੇ ਨੂੰ ਹੋਰ ਧਿਆਨ ਧਰਨੇ ਭੁੱਲ ਗਏ। ਇੱਕ ਗੁਰੂ ਦੇ ਧਿਆਨ ਜੋਗੇ ਹੀ ਰਹਿ ਗਏ, ਬਾਕੀ ਧਿਆਨ ਭੁੱਲ ਗਏ। ਇਹ ਗੁਰਮੁਖ ਸੁਖ ਫਲ ਗੰਧ ਰਸ ਬਿਸਮ ਹੋਏ, ਅਨਰਸ ਵਾਸਨਾ ਬਲਾਸਨਾ ਹਤਾਨੇ ਹੈ। ਫਿਰ ਭਾਈ ਸਾਹਿਬ ਦੱਸਦੇ ਆ ਗੁਰਸਿੱਖ ਨੂੰ ਜਦੋਂ ਸੁਖ ਫਲ ਪ੍ਰਾਪਤ ਹੋ ਗਿਆ ਉਹਦੀ ਵਾਸ਼ਨਾ ਸਵਾਦ ਇਹਦਾ ਆਨੰਦ ਵੀ ਅਸਚਰਜ ਰੂਪ ਹੈ। ਇਸ ਵਾਸਤੇ ਕਹਿੰਦੇ ਗੁਰਸਿੱਖ ਦੇ ਮਨ ਵਿੱਚ ਹੋਰਨਾਂ ਬਲਾਸਾਂ ਦੇ ਹਾਂਜੀ ਬਚਨ ਦੇ ਜਿਹੜੇ ਸਵਾਦ ਆ ਹਾਂਜੀ ਅਤੇ ਵਾਸ਼ਨਾ ਦਾ ਹਿੱਤ ਨਹੀਂ ਆਉਂਦਾ, ਭਾਵ ਜੋ ਗੁਰੂ ਦੇ ਬਚਨਾਂ ਦੇ ਵਿੱਚ ਰਸ ਆ ਦੁਨੀਆ ਦੀਆਂ ਗੱਲਾਂ ਵਿੱਚ ਉਹਨਾਂ ਦਾ ਨਾ ਪ੍ਰੇਮ ਰਹਿੰਦਾ ਨਾ ਉਹਨਾਂ ਨੂੰ ਰਸ ਆਉਂਦਾ। ਜੇ ਕੋਈ ਆ ਵੀ ਜਾਂਦਾ ਉਹ ਅਣਸੁਣੀ ਜੀ ਕਰ ਦਿੰਦੇ ਆ, ਮਨ ਨਹੀਂ ਉਹਨਾਂ ਦਾ ਵਿੱਚ ਹੁੰਦਾ, ਲੋਕ ਕਿਉਂ ਐਵੇਂ ਆ ਕੇ ਫੁਟਕਲ ਇੱਧਰ ਉੱਧਰ ਗੱਲਾਂ ਮਾਰਦੇ ਆ। ਗੁਰਮੁਖ ਸੁਖ ਫਲ ਅਦਭੁਤ ਅਸਥਾਨ ਦੇਖ, ਮ੍ਰਿਤ ਮੰਡਲ ਅਸਥਲ ਨਾ ਲੁਭਾਨੇ ਹੈ ਲੁਭਾਨੇ ਹੈ। ਭਾਈ ਸਾਹਿਬ ਜੀ ਦੱਸਦੇ ਹੈ ਗੁਰਮੁਖਾਂ ਦੇ ਸੁਖ ਫਲ ਦਾ ਜਿਹੜਾ ਇਹ ਅਸਥਾਨ ਅਦਭੁਤ ਅਸਥਾਨ, ਇਹਨੂੰ ਦੇਖ ਲੈਣ ਵਾਲੇ ਦਾ ਜਿਹੜਾ ਮਨ ਆ ਉਹ ਜਿਤਨਾ ਵੀ ਸੰਸਾਰ ਆ ਹਾਂਜੀ ਸੰਸਾਰ ਦੇ ਸਾਰੇ ਅਸਥਾਨਾਂ ਦੇ ਉੱਤੇ ਹਾਂਜੀ ਲਵਾਏ ਮਨ ਨਹੀਂ ਹੁੰਦਾ। ਗੁਰਮੁਖ ਸੁਖ ਫਲ ਸੰਗਤ ਮਲਾਪ ਦੇਖ, ਆਨ ਗਿਆਨ ਧਿਆਨ ਸਭ ਨਿਰਸ ਕਰ ਜਾਂਦੇ ਹੈ। ਭਾਈ ਸਾਹਿਬ ਕਹਿੰਦੇ ਆ ਜਿਹਨਾਂ ਗੁਰਮੁਖ ਪਿਆਰਿਆਂ ਨੂੰ ਇਹ ਸੁਖ ਫਲ ਪ੍ਰਾਪਤ ਹੋਇਆ ਉਹਨਾਂ ਗੁਰਮੁਖਾਂ ਦੀ ਸੰਗਤ ਕਰਨ ਵਾਲਿਆਂ ਨੇ ਗੁਰਮੁਖਾਂ ਦੇ ਮਲਾਪ ਦਾ ਜਿਹੜਾ ਪ੍ਰਤਾਪ ਜਸ ਆ ਵੇਖਣ ਵਾਲੇ ਜਿਹੜੇ ਇਹ ਫੇ ਹੋਰ ਜਿਹੜੇ ਸਾਰੇ ਗਿਆਨਾਂ ਅਤੇ ਧਿਆਨਾਂ ਨੂੰ ਨਰਸ ਫਿਕਾ ਕਰਕੇ ਜਾਣਦੇ ਆ। ਗੁਰਮੁਖ ਸੁਖ ਵੱਲ ਦਇਆ ਕਹਿ ਦਿਖਾਵੇ ਜਾਹੇ, ਤਾਹੇ ਅਨਰੂਪ ਰੰਗ ਦੇਖੇ ਨਹਿ ਭਾਵੇ। ਭਾਈ ਸਾਹਿਬ ਕਹਿੰਦੇ ਆ ਜਿਹਨਾਂ ਸਤਿਗੁਰੂ ਜੀ ਦੀ ਦਇਆ ਹੁੰਦੀ ਹੈ, ਸਤਿਗੁਰੂ ਦਇਆ ਕਰਕੇ ਜਿਹਨਾਂ ਨੂੰ ਇਹ ਸੁਖ ਫਲ ਦਿਖਾਲ ਦਿੰਦੇ ਆ ਉਹਨਾਂ ਪਿਆਰਿਆਂ ਨੂੰ ਹੋਰ ਰੂਪ ਰੰਗ ਦੇਖਣੇ ਭਾਉਂਦੇ ਨਹੀਂ ਚੰਗੇ ਨਹੀਂ, ਇੱਧਰ ਦੁਨੀਆ ਰੰਗ ਤਮਾਸ਼ਿਆਂ ਵਿੱਚ ਲੱਗੀ ਹੋ ਸਿਰ ਮੈਂ ਦੇਖ ਲੈ ਉੱਧਰ ਦੇਖ ਲੈ ਇੰਟਰਨੈਟਾਂ 'ਚ ਕਈ ਕੁਛ ਦੇਖਦੇ ਆ, ਪਰ ਉਹਨਾਂ ਦੇ ਗੁਰੂ ਦੇ ਦਰਸ਼ਨ ਕਰਕੇ ਤ੍ਰਿਪਤੀ ਹੋ ਗਈ ਹੈ। ਗੁਰਮੁਖ ਸੁਖ ਫਲ ਮਾਇਆ ਕੈ ਚਖਾਵੇ ਜਾਹੇ, ਤਾਸਾਨ ਰਸ ਨਹੀਂ ਰਸਨਾ ਹਤਾਵੇ। ਭਾਈ ਸਾਹਿਬ ਕਹਿੰਦੇ ਸਤਿਗੁਰੂ ਗਰੀਬ ਨੂੰ ਆ ਕਿਰਪਾ ਕਰਕੇ ਜਿਨ੍ਹਾਂ ਨੂੰ ਸੁੱਖ ਫਲ ਦਾ ਸਵਾਦ ਸਤਿਗੁਰੂ ਜੀ ਚਖਾ ਦਿੰਦੇ ਆ, ਉਹਨਾਂ ਦੀ ਜਿਹੜੀ ਰਸਨਾ ਨੂੰ ਹੋਰ ਆਸਾਂਦਾ ਫਿਰ ਪਿਆਰ ਨਹੀਂ ਆਉਂਦਾ, ਸਭ ਭੁੱਲ ਜਾਂਦੇ ਆ, ਹੋਰ ਚੀਜ਼ਾਂ ਨਾਲ ਉਹਨਾਂ ਦਾ ਹਿੱਤ ਖਤਮ ਹੋ ਜਾਂਦਾ। ਗੁਰਮੁਖ ਸੁੱਖ ਫਲ ਅਗੋਂ ਗਹਾਵੇ ਜਾਹੇ, ਸਰਵ ਨਿਧਾਨ ਪਰਸ ਕੋ ਨਾ ਧਾਵੇ। ਫਿਰ ਭਾਈ ਸਾਹਿਬ ਜੀ ਕਥਨ ਕਰਦੇ ਆ ਕਿ ਅਗਹ ਨਾ ਫੜੇ ਜਾਣ ਵਾਲਾ ਸੁੱਖ ਫਲ ਜਿਹਨੂੰ ਸਤਿਗੁਰੂ ਜੀ ਫੜਾ ਦਿੰਦੇ ਆ, ਇਹ ਡੰਡਾ ਤਾਂ ਉਹ ਹੀ ਫੜਾ ਸਕਦੇ, ਔਰ ਸਾਰੇ ਜਿੰਨੇ ਖਜ਼ਾਨੇ ਆ ਉਹਦੇ ਚਰਨਾਂ ਨੂੰ ਹਾਂਜੀ ਛੂਹਣ ਵਾਸਤੇ ਪਰਸਣ ਲਈ ਦੌੜੇ ਆਉਂਦੇ ਆ। ਗੁਰਮੁਖ ਸੁੱਖ ਫਲ ਅਲੱਖ ਲਿਖਾਵੇ ਜਾਹੇ, ਅਕਾਤ ਕਥਾ ਬਨੋਦ ਵਾਹੀ ਬਣ ਆਵੇ। ਭਾਈ ਸਾਹਿਬ ਕਥਨ ਕਰਦੇ ਆ ਕਿ ਨਾ ਜਾਣੇ ਵਾਲਾ, ਨਾ ਜਾਣੇ ਜਾਣ ਵਾਲਾ ਜਿਹੜਾ ਸੁੱਖ ਫਲ ਹੈ, ਗੱਲਾਂ ਨਾਲ ਨਹੀਂ ਜਾਣ ਸਕਦੇ, ਜਿਹਨੂੰ ਸਤਿਗੁਰੂ ਜੀ ਜਣਾ ਦਿੰਦੇ ਆ, ਉਹਦੇ ਫਿਰ ਬਨੋਦਾਂ ਕੌਤਕਾਂ ਦੀ ਜਿਹੜੀ ਕਥਾ ਉਹ ਬੜੀ ਅਕਥਨੀ ਆ। ਇਹ ਉਸੇ ਨੂੰ ਹੀ ਬਾਣ ਆਉਂਦੀ ਹੈ, ਦੇਖ ਕੇ ਇਨਸਾਨ ਅਸਚਰਜ ਹੋ ਜਾਂਦਾ। ਹੁਣ ਜਿਵੇਂ ਕੋੜੇ ਆ ਕੇ ਬੈਠਦੇ ਸੀ ਦਰਸ਼ਨੀ ਦੁਆਰ 'ਚ, ਤਾਂ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜਦੋਂ ਆਉਂਦੇ ਸੀ, ਦਿਵ ਦ੍ਰਿਸ਼ਟੀ ਨੇ ਘੋੜ ਦੂਰ ਹੋ ਜਾਂਦੇ ਸਨ, ਅਤੇ ਹੁਣ ਇਸ ਗੱਲ ਦੀ ਅਸਚਰਜਤਾ ਨੂੰ ਕੌਣ ਜਾਣ ਸਕਦਾ, ਸਤਿਗੁਰੂ ਹੀ ਜਾਣਦੇ ਆ। ਇਹ ਕੀ ਉਹਨਾਂ ਦੀ ਦ੍ਰਿਸ਼ਟੀ ਵਿੱਚ ਕੌਤਕ, ਇਹ ਸਤਿਗੁਰੂ ਇਹਨਾਂ ਕੌਤਕਾਂ ਨੂੰ ਜਾਣਦੇ ਆ, ਜਾਂ ਜਿਹਨੂੰ ਇਹ ਪਾਰਸ ਕਲਾ ਵਰਤਦੀ ਹੈ। ਸਿੱਧਨਾਥ ਜੋਗੀ ਯੋਗ ਧਿਆਨ ਮੈਂ ਨਾ ਆਣ ਸਕੇ, ਵੇਦ ਪਾਠ ਕਰ ਬ੍ਰਹਮਾਦਕ ਨਾ ਜਾਣੇ ਹੈ। ਸਿੱਧ ਕਿਹੜੇ ਜਿਹੜੇ ਰਿਧੀਆਂ ਸਿੱਧੀਆਂ ਵਾਲੇ, ਔਰ ਜਿਹੜੇ ਇਸ ਤਰ੍ਹਾਂ ਰਿਧੀਆਂ ਸਿੱਧੀਆਂ ਦੇ ਵਿੱਚ ਸੰਪੂਰਨ ਹੈ, ਐਸੇ ਪੁਰਸ਼ ਅਣਮਾ ਮਹਿਮਾ ਗਹਿਮਾ ਲਗਮਾ ਪ੍ਰਾਪਤੀ ਪ੍ਰਕਾਸ਼ ਪ੍ਰਵੇਸ਼ ਈਸ਼ਤ ਬਸੀ ਕਰਨ ਆਦਿਕ, ਇਹ ਜਿਹੜੀਆਂ ਅੱਠ ਤਰ੍ਹਾਂ ਦੀਆਂ ਯੋਗ ਦੀਆਂ ਸਿੱਧੀਆਂ, ਇਹ ਸਾਧਨ ਕਰਕੇ ਪ੍ਰਾਪਤ ਹੁੰਦੀਆਂ ਆ। ਜਿਨ੍ਹਾਂ ਨੂੰ ਇਹ ਪ੍ਰਾਪਤ ਹੋ ਜਾਣੀਆਂ ਉਹਨਾਂ ਲੋਕ ਸਿੱਧ ਕਹਿ ਦਿੰਦੇ ਆ, ਔਰ ਜਿਨ੍ਹਾਂ ਦਾ ਜਨਮ ਜਿਵੇਂ ਸੁਖਦੇਵ ਦੇ ਜਨਮ ਸਮੇਂ ਹੋਇਆ, ਐਸੇ ਸਿੱਧ 84 ਹੈ, 84 ਸਿੱਧ ਗੁਰ ਖਾਦਕ ਹੈ, ਨਾਥ ਨੌ ਨਾਥ ਖਾਦਕ ਹੈ, ਅਤੇ ਜਿਹੜੇ ਯੋਗ ਮਤ ਦੇ ਕੋਈ ਮੁਖੀ ਆਚਾਰਜ ਹੈ, ਯੋਗ ਅਸ਼ਟਾਂਗ ਯੋਗ ਆਸਨ ਧਾਰਨਾ ਧਿਆਨ ਹਾਂਜੀ ਸਮਾਧੀ ਆਦਿਕ ਜਿਹੜੇ ਆ, ਜਮ ਨਿਯਮ ਆਸਨ ਪੁਰਾਣਾ ਜਮ ਪ੍ਰਤਿਆਹਾਰ ਧਾਰਨਾ ਧਿਆਨ ਸਮਾਧੀ ਸਾਭ ਕਲਪ ਨਿਰਭ ਕਲਪ, ਇਸ ਤਰ੍ਹਾਂ ਜਿਹੜੇ ਹੱਠ ਯੋਗੀ ਕਰਦੇ ਆ। ਪਤੰਜਲੀ ਯੋਗ ਵਾਲੇ ਵੀ ਹੈ, ਹੱਠ ਯੋਗ ਦੀਆਂ ਹੋਰ ਕਿਰਿਆ ਬਹੁਤ ਹੈ। ਇਹਨਾਂ ਅੱਠਾਂ ਦਾ ਨਾਮ ਯੋਗ ਦੱਸਦੇ ਆ, ਯੋਗ ਦਰਸ਼ਨ ਦਾ ਮਤ ਹੈ। ਅਧਿਆਤਮ ਗਿਆਨ ਜਿਹੜਾ ਜੀਵਾਤਮਾ ਅਤੇ ਈਸ਼ਵਰ ਆਤਮਾ ਦੇ ਸਰੂਪ ਨੂੰ ਬਿਨਾਂ ਸੰਸੇ 'ਤੇ ਹੋ ਕੇ ਜਾਣਨ ਦਾ ਨਾਮ ਹੈ। ਭੇਦ ਬੁੱਧੀ ਦਾ ਖਤਮ ਹੋ ਜਾਣਾ, ਅਭੇਦਤਾ ਪ੍ਰਾਪਤ ਹੋਣੀ, ਯੋਗ ਭੋਗ ਭੋਗਾਂ ਦੇ ਯੋਗ ਭੋਗ ਦੇ ਸੰਬੰਧ ਰੂਪ ਕਰਮ ਦਾ ਨਾਮ ਹੈ, ਸੰਖਿਆ ਨਾਮ ਗਿਣਤੀ ਦਾ। ਇਸ ਵਾਸਤੇ ਇਹ ਜਿਹੜਾ ਹੈ ਹੈਰਾਨੇ ਤੋਂ ਮਤਲਬ ਹੈਰਾਨ ਹੋ ਜਾਣਾ, ਅਸਚਰਜ ਹੋ ਜਾਣਾ। ਭਾਈ ਸਾਹਿਬ ਦੱਸਦੇ ਆ ਸਿੱਧ ਆ 84, ਨੌ ਨਾਸ 84 ਸਿੱਧ ਆ, ਅਤੇ 52 ਬੀਰ ਚੌਲਟ ਜੋਗਣਾ, ਇਸ ਤਰ੍ਹਾਂ ਦਾ ਕੁਝ ਦੱਸਦੇ ਆ। ਸਿੱਧਨਾਥ ਯੋਗੀ ਲੋਕ ਆ ਜਿਹੜੇ ਯੋਗ ਸਾਧਨਾ ਕਰਦੇ ਆ, ਯੋਗ ਸਾਧਨ ਕਰਦੇ ਆ ਅਤੇ ਪੂਰਨ परिपूर्ण ब्रह्म ध्यान विच नहीं लिया सके। और जिहड़े ब्रह्मा वर्गे वेद पाठी है, वेद पाठ करके है, उन्होंने भी उसनू नहीं जाणिया, क्योंकि ये तो गुरु की बख्शिश का सौदा, पूरा गुरु मिले तो सिख भी पूरा आग्ञाकारी होवे, गुरु की दसी हुई मर्यादा के मुताबिक साधना करे, फिर वो प्राप्ति होंगी है। पहला सिख्या लेनी, फिर दीख्या गुरुमंत्र, फिर वो कमाई करनी। आत्म ज्ञान कह न शिव सन काद पाए, योग भोग मैन इंद्रादक पहचाने है। भाई साहब जी दसते हैं कि शिव जी महाराज सनक सनंदन सनातन संत कुमार ये ब्रह्मा जी दे पुत्र है, और अध्यात्म ज्ञान करके पूर्ण ब्रह्म नूं नहीं पछाणिया। सनकाद पाए योग भोग मैन इंद्रादक पहचाने है। इस वास्ते ये जड़ा मार्ग बड़ा कठिन है, जिन्ना चर गुरु की बख्शिश नहीं होंगी उन्नी देर यह प्राप्त नहीं होंगे। ये कोई गलां बातों का मार्ग नहीं, ये ते बड़ी मेहनत करनी पैंदी है, फिर यह चीज़ जड़ी है प्राप्त होंगी है। तो जिन्ना चर कमाई नहीं करते उन्ना चर ये चीज़ का प्राप्त होना बड़ा कठिन है। इस वास्ते वो जड़े गुरमुख प्यारे वो तो फिर दिन रात गुरु के शब्द विच लग जाते हैं, जिमें धन धन बाबा ज्वाला सिंह जी महाराज जी ने, धन धन बाबा आया सिंह जी महाराज होती मरदान की बख्शिश जड़ी सी पा करके कमाई की है। जिमें चेत के महीने ज्यों शुरू होना, सूर्य चढ़ते तो सूर्य छुपते तक हाँ जी नदी च घूमद्या सिमरन करना, तो फिर महापुरख ने जोड़े पांच वचन दते उन्होंने कमाई करनी, फिर जाके जी मंजिल वो प्राप्त होंगी है। इस वास्ते प्रश्न करते हैं कि भाई शिव जी है ब्रह्मा के चारे पुत्र हो गए हाँ जी, तो जिमें अध्यात्म हाँ जी शरीर का सोधना न्योली कर्म नीति धोती ज्ञान अगत करने नाल जड़े योगी करते हैं, तो शिव जी ब्रह्मा जी के चारे पुत्र हो गए हाँ जी, तो ये भी नहीं पा सकते जड़े जग दे हाँ जी भोगां पदार्थां च लगे है इंद्र आदिक, वो भी निरंकार नूं पछाण नहीं सकते क्योंकि उन्हां दी बिरती दे हाले इन्हां भोग पदार्थां दे विच लगी हुई है। तो इस करके जदों मन च बेशनिया दी रातिया तो बहुत औखा है। नाम सिमरन कै शेख आदिक हाँ जी, इस वास्ते इंद्र आदिक जड़े वह भी बेशक आचरण लगे, इहदा पाठ मैन दी जगह जोदा आ जग भोग मैन इंद्र आदिक पहचाने है, इहदे पाठ थोड़ा अशुद्ध छपया आ हाँ जी, जग योग दी जगह जग है, जग भोग मैन ਇੰਦਰ ਆਦਿਕ ਪਹਿਚਾਨੇ ਹੈ। ਅਤੇ ਜੱਗ ਦੇ ਜਿਹੜੇ ਭੋਗ ਇਹਨਾਂ ਵਿੱਚ ਪੈ ਕੇ ਹਾਂਜੀ ਜਾਂ ਇੰਦਰ ਆਦਿਕ ਜਿਹੜੇ ਉਹ ਨਹੀਂ ਪਛਾਣ ਸਕਦੇ ਹਨ। ਅਤੇ ਇਸ ਵਾਸਤੇ ਨਾਮ ਸਿਮਰਨ ਕਹਿ ਸੇਖ ਆਦਿਕ ਨਾ ਸੰਖਿਆ ਜਾਨੀ, ਬ੍ਰਹਮਚਰਜ ਨਾਰਦ ਆਦਿਕ ਹੈਰਾਨੇ ਹੈ। ਫਿਰ ਇਸੇ ਤਰ੍ਹਾਂ ਦੱਸਦੇ ਆ ਕਿ ਜਿਹੜੇ ਨਾਮ ਨੂੰ ਜਪ ਕੇ ਸ਼ੇਸ਼ ਨਾ ਕਹਿੰਦੇ ਹਜ਼ਾਰ ਨਾਂ ਰੋਜ਼ ਲੈਂਦਾ, ਪਰਮਾਤਮਾ ਦੇ ਨਾਮ ਦੀ ਸੰਖਿਆ ਗਿਣਤੀ ਨਹੀਂ ਜਾਣੀ ਜਾਂਦੀ। ਅਤੇ ਬ੍ਰਹਮਚਰ ਜਤ ਸਤਵਰਤ ਨੂੰ ਧਾਰਨ ਕਰਕੇ ਜਿਹੜੇ ਨਾਰਦ ਆਦਿਕ ਹੈਗੇ ਆ ਇਹ ਵੀ ਬੜੇ ਹੈਰਾਨ ਹੋ ਰਹੇ ਆ, ਰਿਖੀ ਲੋਕ ਹੈਰਾਨ ਹੋ ਰਹੇ ਆ। ਇਸ ਵਾਸਤੇ ਨਾਨਾ ਅਵਤਾਰ ਕੈ ਅਪਾਰ ਕੋ ਨ ਪਾਰ ਪਾਇਓ, ਪੂਰਨ ਬ੍ਰਹਮ ਗੁਰੂ ਸਿੱਖ ਮਨ ਮੰਨੇ। ਫਿਰ ਅੱਗੇ ਦੱਸਦੇ ਆ ਇੱਧਰ ਕਿ ਇਹਨਾਂ ਨੇ ਨਹੀਂ ਅੰਤ ਪਾਇਆ, ਫਿਰ ਬਹੁਤਾ ਅਵਤਾਰ ਧਾਰਨ ਵਾਲਾ ਜਿਹੜਾ ਵਿਸ਼ਨੂੰ ਜੀ ਆ ਉਸਨੇ ਵੀ ਕਹਿੰਦੇ ਪਰਮਾਤਮਾ ਦਾ ਅੰਤ ਨਹੀਂ ਪਾਇਆ, ਕਿ ਉਹ ਪਰਮਾਤਮਾ ਐਸਾ ਜਿਹੜਾ ਪੂਰਨ ਬ੍ਰਹਮ ਨਿਰੰਕਾਰ ਪਰਮੇਸ਼ਰ ਹੈ, ਉਹ ਕਹਿੰਦੇ ਸਤਿਗੁਰੂ ਦਸ ਪਾਤਸ਼ਾਹਾਂ ਦਾ ਸਰੂਪ ਹੈ, ਜਿਹੜੇ ਉਹਨਾਂ ਦੀ ਸ਼ਰਨ 'ਚ ਗੁਰਸਿੱਖ ਆ ਗਏ ਉਹਨਾਂ ਨੂੰ ਕਹਿੰਦੇ ਵਾਹਿਗੁਰੂ ਸਰੂਪ ਵਿੱਚ ਹਾਂਜੀ ਮਨ 'ਚ ਮੰਨਦੇ ਆ, ਮਨ ਨੂੰ ਕਾਬੂ ਕਰ ਲਿਆ। ਨਾਨਾ ਅਵਤਾਰ ਕਹਿ ਅਪਾਰ ਕੋ ਨਾ ਪਾਰ ਪਾਇਓ, ਬੜੇ ਅਵਤਾਰ ਧਾਰੇ, ਅਪਾਰ ਪਰਮਾਤਮਾ ਦਾ ਪਾਰਾ ਉਹ ਨਹੀਂ ਪਾਇਆ। ਫਿਰ ਪੂਰਨ ਬ੍ਰਹਮ ਜਿਹੜਾ ਪਰਮੇਸ਼ਰ ਹੈ, ਗੁਰਸਿੱਖਾਂ ਨੇ ਗੁਰੂ ਦੀ ਸਿੱਖਿਆ ਦੁਆਰਾ ਮਨ ਵਿੱਚ ਮੰਨ ਲਿਆ, ਭਾਵ ਉਹਨੂੰ ਸਾਖਿਆਤ ਕਰ ਲਿਆ, ਪ੍ਰਾਪਤ ਕਰ ਲਿਆ। ਹੁਣ ਭਾਈ ਗੁਰਦਾਸ ਸਾਹਿਬ ਜਿਗਿਆਸੂ ਮੁੱਖ ਦੁਆਰਾ ਕਹਿੰਦੇ ਪਿੱਛੇ ਦੇ ਹੈ ਵੀ ਸਿੱਧ ਆ ਨਾਥ ਆ, ਤੁਹਾਡੇ ਭੇਦ ਨੂੰ ਨਹੀਂ ਪਾਰ ਸਕੇ, ਉਹ ਜਿਹੜਾ ਪੂਰਨ ਪਰਮਾਤਮਾ ਦਾ ਸਰੂਪ ਸਤਿਗੁਰੂ ਹੈ, ਗੁਰਸਿੱਖ ਉਹਨਾਂ ਨੂੰ ਮਨ 'ਚ ਮੰਨਣ ਕਰਦੇ ਆ। ਹੁਣ ਗੁਰਸਿੱਖਾਂ ਦੇ ਗੁਣ ਅਤੇ ਉਹਨਾਂ ਦੇ ਲੱਛਣਾਂ ਦਾ ਵਰਣਨ ਕਰਦੇ ਆ। ਇਸ ਵਾਸਤੇ ਦੱਸਦੇ ਆ ਗੁਰ ਉਪਦੇਸ਼ ਹਿਰਦੈ ਨਿਮਰਤਾ ਨਿਵਾਸ ਜਾਸ, ਧਿਆਨ ਗੁਰ ਮੂਰਤ ਕੈ ਪੂਰਨ ਬ੍ਰਹਮ। ਭਾਈ ਸਾਹਿਬ ਗੁਰਸਿੱਖਾਂ ਬਾਰੇ ਦੱਸਦੇ ਜਿਨ੍ਹਾਂ ਦੇ ਹਿਰਦੇ ਵਿੱਚ ਸਤਿਗੁਰਾਂ ਦਾ ਉਪਦੇਸ਼ ਨਿਮਰਤਾ ਗਰੀਬੀ ਦਾ ਨਿਵਾਸ ਹੈ, ਗੁਰੂ ਦੇ ਉਪਦੇਸ਼ ਤੋਂ ਰਾਈ ਮਾਤਰ ਪਾਸੇ ਨਹੀਂ ਜਾਂਦੇ, ਉਹ ਗੁਰਮੁਖ ਗੁਰੂ ਦੀ ਮੂਰਤ ਸਰੂਪ ਨੂੰ ਪੂਰਨ ਪਰਮਾਤਮਾ ਦਾ ਰੂਪ ਕਰਕੇ ਧਿਆਨ ਵਿੱਚ ਲਿਆਉਂਦੇ ਆ, ਭਾਵ ਉਹ ਸਤਿਗੁਰੂ ਨੂੰ ਸਰਗੁਣ ਸਰੂਪ ਹਾਂਜੀ ਬ੍ਰਹਮ ਰੂਪ ਕਰਕੇ ਹਾਂਜੀ ਜਾਣਦੇ ਆ, ਕਿਉਂਕਿ ਸਰਗੁਣ ਅਤੇ ਨਿਰਗੁਣ ਦੋਨੋਂ ਇੱਕ ਸਰੂਪ ਹੀ ਹੈ, ਸ਼ਬਦ ਵੀ ਉਹਦਾ ਰੂਪ ਹੈ। ਗੁਰਮੁਖ ਸ਼ਬਦ ਸੁਰਤ ਉਨਮਾਨ ਗਿਆਨ ਸਹਿਜ ਸੁਭਾਏ ਸਰਵਾਤਮ ਕੈ ਸਮ ਹੈ। ਭਾਈ ਸਾਹਿਬ ਜੀ ਕਹਿੰਦੇ ਜਿਨ੍ਹਾਂ ਨੇ ਸੁਰਤੀ ਬਿਰਤੀ ਕਰਕੇ ਸਤਿਗੁਰੂ ਜੀ ਦੇ ਪਾਵਨ ਸ਼ਬਦ ਦੀ ਉਨਮਾਨਵੇਂ ਨੇ ਵਿਚਾਰ ਕੀਤੀ ਹੈ, ਉਹਨਾਂ ਗੁਰਮੁਖ ਪਿਆਰਿਆਂ ਨੇ ਸਹਿਜ ਸੁਭਾਵਕ ਹਾਂਜੀ ਸੁਤੇ ਸਿੱਧ ਸਰਵ ਆਤਮ ਸਾਰੇ ਜੀਵਾਂ ਨੂੰ ਆਪਣੇ ਸਮਾਨ ਆਤਮਾ ਸਰੂਪ ਹਾਂਜੀ ਸਮਝਿਆ, ਇਸ ਗਿਆਨ ਨੂੰ ਜਾਣਿਆ, ਅਥਵਾ ਫਿਰ ਜਿਵੇਂ ਬਹੁਤ ਸਾਰੇ ਮਣਕੇ ਹੁੰਦੇ ਆ, ਉਹਨਾਂ ਸੂਤ ਇੱਕ ਹੁੰਦਾ ਆ। ਇਸ ਤਰ੍ਹਾਂ ਸੂਤਰ ਰੂਪੀ ਪਰਮਾਤਮਾ ਨੂੰ ਜਾਣਾ ਸਰਵਾਤਮਕ ਹੈ, ਸਮ ਹੈ ਸਾਰੀਆਂ ਆਤਮਾ 'ਚ। ਹਾਂਜੀ, ਆਪਣੀ ਆਤਮਾ ਦੇ ਸਮਾਨ ਸਾਰਿਆਂ ਵਿੱਚ ਉਸ ਆਤਮਾ ਨੂੰ ਜਾਣਿਆ। ਹਾਂਜੀ, ਅਤੇ ਐਸਾ ਜਿਹੜਾ ਅਭੇਦ ਗਿਆਨ ਰੂਪੀ ਨਿਸ਼ਚਾ ਆ, ਇਹ ਗੁਰੂ ਮਹਾਰਾਜ ਦੀ ਕਿਰਪਾ ਨਾਲ ਸਹਿਜ ਸੁਭਾਵਕ ਹੀ ਉਹਨਾਂ ਦਾ ਦ੍ਰਿੜ ਹੋ ਗਿਆ। ਹਾਂਜੀ, ਭਾਈ ਸਾਹਿਬ ਭਾਵੇਂ ਮਨੀ ਸਿੰਘ ਸਾਹਿਬ ਬੰਦ ਬੰਦ ਕੱਟਿਆ ਗਿਆ, ਬੰਦੇ ਮਜ਼ਬੂਰਾਂ ਨਾਲ ਮਾਸ ਨੋਚਿਆ, ਸੁਵੇਗ ਸਿੰਘ, ਸੁਭਾਜ ਸਿੰਘ, ਤਾਰੂ ਸਿੰਘ, ਮਤੀ ਦਾਸ, ਸਤੀ ਦਾਸ, ਦਿਆਲ ਦਾਸ, ਸਾਰੇ ਮਹਾਂਪੁਰਖਾਂ ਦਾ ਜੀਵਨ ਬਚੀਏ। ਕੋਈ ਸਰਾਪ ਨਹੀਂ, ਕੋਈ ਕਿਸੇ ਦੇ ਰੰਜਿਸ਼ ਨਹੀਂ, ਪਰਮਾਤਮਾ ਦੇ ਭਾਣੇ ਰਜ਼ਾ ਨੂੰ ਮੰਨਿਆ। ਇਹ ਸਬਕ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਅਰਜਨ ਦੇਵ ਜੀ ਨੇ ਆਪ ਹੀ ਆਪਣੀ ਕੁਰਬਾਨੀ ਦੇ ਕੇ ਸਿਖਾ ਲਿਆ, ਕਿਉਂਕਿ ਸਤਿਗੁਰਾਂ ਦੇ ਤਾਂ ਚੋਜਾਂ ਹਨ। ਹੁਣ ਮੈਂ ਤਿਆਗ ਤਿਆਗੀ ਬਿਸਮਾਦ ਕਹਿ ਬਰਾਗੀ ਪਏ, ਮਨ ਉਨ ਮਨ ਲਿਵ ਗਮਤਾ ਗਮ ਹੈ। ਭਾਈ ਸਾਹਿਬ ਕਹਿੰਦੇ ਉਹਨਾਂ ਨੇ ਹਉਮੈ ਨੂੰ ਤਿਆਗ ਕੇ, ਤਿਆਗੀ ਹੋ ਜਾਂਦੇ ਚੀਜ਼ ਦਾ ਤਿਆਗ ਕਰਤਾ, ਹਉਮੈ ਛੱਡੀ ਨਹੀਂ, ਤਿਆਗੀ ਕਾਹਦਾ ਹੋਇਆ। ਔਰ ਬਿਸਮਾਦ ਅਸ਼ਚਰਜ ਪਦ ਨੂੰ ਪ੍ਰਾਪਤ ਕਰਕੇ ਬਰਾਗੀ ਹੋ ਗਏ, ਕਿਉਂਕਿ ਉਹਨਾਂ ਦਾ ਮਨ ਜਿਹੜਾ ਉਨਮਨੀ ਅਵਸਥਾ, ਇੱਕ ਤਾਂ ਜਾਗਰਤ ਹੋ ਗਈ, ਇੱਕ ਸੁਪਨ ਹੋ ਗਈ, ਇੱਕ ਸੁਸ਼ੁਪਤੀ, ਇੱਕ ਚੌਥੀ ਅਵਸਥਾ, ਅਤੇ ਤਿੰਨ ਅਵਸਥਾ ਤਾਂ ਗਿਆਨ 'ਚ ਹੀ ਵਰਤਦੀਆਂ। ਚੌਥੀ ਗਿਆਨ ਅਵਸਥਾ ਉਹਨੂੰ ਉਨਮਨੀ ਕਹਿ ਦਿਓ ਜਾਂ ਤੁਰੀਆ ਪਦ ਕਹਿ ਦਿਓ, ਉਹਦੇ 'ਚ ਲਿਵ ਜਿਹੜੀ ਬਿਰਤੀ ਹੈ ਉਹਨੂੰ ਲਾਇਆ। ਔਰ ਆਗਮ ਪਰਮਾਤਮਾ ਜਿਹੜਾ ਮਨ ਬਣੀ ਦੇ ਵਿਸ਼ੇ ਹੈ, ਉਹਦੇ 'ਚ ਗਮਤਾ ਜਿਹੜੀ ਹੈ ਪਹੁੰਚ ਪ੍ਰਾਪਤ ਕਰ ਲਈ ਹੈ ਮਹਾਰਾਜ ਦੀ ਕਿਰਪਾ ਨਾਲ। ਸੂਖਮ ਸਥੂਲ ਮੂਲ ਏਕ ਹੀ ਅਨੇਕ ਮੇਕ, ਜੀਵਨ ਮੁਕਤ ਨਮੋ 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 ਨਮ। ਭਾਈ ਸਾਹਿਬ ਕਹਿੰਦੇ ਆ ਸੂਖਸ਼ਮ ਤੋਂ ਲੈ ਕੇ ਅਸਥੂਲ ਤੱਕ ਬੇਅੰਤ ਜੀਵ ਜੰਤੂ ਆ ਜਾਂ ਬੇਅੰਤ ਸਥਾਨ ਆ, ਇਹਨਾਂ ਸਾਰਿਆਂ 'ਚ ਸਾਰਿਆਂ ਦਾ ਮੂਲ ਰੂਪ ਇੱਕ ਪਰਮਾਤਮਾ ਨੂੰ, ਹਾਂਜੀ, ਸਾਰਿਆਂ 'ਚ ਮਿਲਿਆ ਹੋਇਆ ਜਾਣਿਆ। ਫਿਰ ਕਹਿੰਦੇ ਆ ਐਸੇ ਜਿਹੜੇ ਜੀਵਨ ਮੁਕਤ ਪੁਰਸ਼ ਆ ਉਹਨਾਂ ਨੂੰ ਮੇਰੀ ਨਮਸਕਾਰ ਆ, ਨਮਸਕਾਰ ਕਰਨ ਦੇ ਯੋਗ ਆ। ਕਹਿੰਦੇ ਭਾਈ ਸਾਹਿਬ ਜੀ ਮੇਰੀ ਉਹਨਾਂ ਨੂੰ ਮਨ ਕਰਕੇ, ਬਾਣੀ ਕਰਕੇ, ਸਰੀਰ ਕਰਕੇ ਨਮਸਕਾਰ ਹੈ। ਵਾਹਿਗੁਰੂ ਜੀ ਕਾ ਖਾਲਸਾ।